विचार उड़िया हमें सुरत विचार
ਹਮੇ ਸੁਰਤ ਵਿਸਾਰ ਹਮੇ ਵਾਲੀ ਸੁਰਤ ਜਿਹੜੀ ਅਸੀਂ ਸੁਰਤ ਕਹਿੰਦੇ ਹਾਂ ਨਾ ਮੇਰੀ ਬੁੱਧੀ ਮਹਾਰਾਜ ਕਹਿੰਦੇ ਇਹ ਭੁੱਲ ਜਾ ਭੁੱਲਣ ਵਾਲੀ ਚੀਜ਼ ਹੈ ਇਸ ਨੇ ਤੈਨੂੰ ਫਸਾਇਆ ਹੋਇਆ ਇਹਦੇ ਕਰਕੇ ਤੂੰ ਜੰਮਦਾ ਮਰਦਾ ਰਹਿਣਾ ਕਿਉਂਕਿ ਇਹ ਬੁੱਧ ਦਾ ਨਾਸ਼ ਨਹੀਂ ਹੁੰਦਾ ਮੈਂ ਪੰਡਿਤ ਹਾਂ ਮੈਂ ਗਿਆਨੀ ਹਾਂ ਮੈਂ ਸੰਤ ਹਾਂ ਮੈਂ ਬਹੁਤ ਪੜ੍ਹਿਆ ਹੋਇਆ ਮੈਂ ਵੱਡਾ ਲਿਖਾਰੀ ਹਾਂ ਮੈਂ ਬਹੁਤ ਪੈਸੇ ਵਾਲਾ ਇਹਦਾ ਨਾਸ਼ ਕਰਦੇ ਪਿਆਰਿਆ ਇਹ ਤੇ ਕਰਦੀ ਕੀ ਹੈ ਬਹੁਤ ਤੈਨੂੰ ਨੁਕਸਾਨ ਪਹੁੰਚਾਉਂਦੀ ਹੈ
ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ
ਕਰਮ ਕਮਾਏ ਹਮੈ ਹੀ ਬੰਧਨਾ ਫਿਰ ਜੂਲੀ ਪਾਏ ਇਹ ਤਾਂ ਹੈ ਮੈਲੀ ਸੁਰਤ ਜੀ ਨੂੰ ਮਹਾਰਾਜ ਕਹਿੰਦੇ ਭੁੱਲ ਜਾ ਤੇਰਾ ਕੁਛ ਵੀ ਨਹੀਂ ਤੂੰ ਐਵੇਂ ਹੀ ਕਰਦਾ ਮੇਰਾ 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 ਫਸਦਾ ਤੂੰ ਮੇਰਾ ਡੇਰਾ ਮੇਰਾ ਘਰ ਮੇਰਾ ਫਲਾਣਾ ਮੇਰਾ ਟਿਕਾਣਾ ਕਹਿੰਦੇ ਹਮੈ ਦੀ ਸੁਰਤ ਨੂੰ ਭੁੱਲ ਜਾ ਵਿਸਾਰ ਦੇ ਐਦਾਂ ਨਹੀਂ ਭੁੱਲਦੀ ਜੇ ਕਹੇ ਮਹਾਰਾਜ ਕਹਿਣ ਵਿਸਾਰ ਦਿਓ ਅਸੀਂ ਸਾਡੇ 'ਚ ਕੀ ਤਾਕਤ ਹੈ ਵੀ ਅਸੀਂ ਹਉਮੈ ਦੀ ਸੁਰਤ ਨੂੰ ਵਿਸਾਰ ਦਈਏ ਹਉਮੈ ਦੀ ਸੁਰਤ ਨੂੰ ਵਿਸਾਰਨ ਵਾਸਤੇ ਵੀ ਬਹੁਤ ਸਾਧਨਾ ਦੀ ਲੋੜ ਹੈ ਫੇਰ ਕੀ ਹੁੰਦਾ, ਨਿਰਮਲ ਸੁਰਤ ਹੋ ਜਾਂਦੀ ਹੈ ਨਿਰਮਲ। ਲੇਕਿਨ ਉਹ ਰਹਿੰਦੀ ਵਾਹਿਗੁਰੂ ਤੋਂ ਅੱਡ ਜਿੰਨਾ ਚਿਰ ਸਮਾਧੀ ਲੱਗੀ ਰਹੀ, ਓਨੀ ਦੇਰ ਨਾਲ ਰਹਿੰਦੀ। ਜਾਂ ਦੁਨੀਆਂ ਚ ਆਏ ਫਿਰ ਭੁੱਲਣ ਲੱਗ ਜਾਂਦਾ। ਉਹ ਜਿਹੜੀ ਅਵਸਥਾ ਹੈ ਇਹਨੂੰ ਵਾਦੀਏ ਵਹਿਦੀਅਤ ਕਹਿੰਦੇ ਨੇ, ਰੱਬ ਦੇ ਵਿੱਚ ਲੀਨ ਰਹਿਣਾ ਲੇਕਿਨ ਫਿਰ ਦੁਨੀਆਦਾਰੀ ਦੀ ਸੁਰਤ ਰਹਿਣੀ। ਐਸਾ ਵੀ ਹੁੰਦਾ ਵੀ ਦੁਨੀਆਦਾਰੀ ਦੀ ਸੁਰਤ ਨਾ ਰਹੇ ਤੇ ਫਿਰ ਕੰਮ ਚੱਲੇ। ਵੀਰ ਬੁੱਧੂ ਸ਼ਾਹ ਨੇ ਗੁਰੂ ਦਸਵੇਂ ਪਾਤਸ਼ਾਹ ਨੂੰ ਕਿਹਾ, ਮਹਾਰਾਜ ਇਹ ਜੇ ਸੁਰਤ ਹਉਮੈ ਦੀ ਭੁੱਲ ਜਾਵੇ ਫਿਰ ਕੰਮ ਕਿਵੇਂ ਚੱਲਦਾ ਸੰਸਾਰ ਦਾ? ਤੁਸੀਂ ਸਿੰਘਾਂ ਨੂੰ ਟ੍ਰੇਨਿੰਗ ਦੇ ਰਹੇ ਹੋ, ਕਿਲੇ ਬਣਾ ਰਹੇ ਹੋ, ਸ਼ਸਤਰ ਇਕੱਠੇ ਕਰ ਰਹੇ ਹੋ, ਇਹ ਕਿਹੜੀ ਸੁਰਤ ਹੋਈ ਤੁਹਾਡੀ? ਮਹਾਰਾਜ ਕਹਿੰਦੇ, ਬੁੱਧੂ ਸ਼ਾਹ ਤਾਂ ਕੁਛ ਨਹੀਂ ਕਰ ਰਹੇ, ਤੈਨੂੰ ਦੇਖਦਾ ਬਈ ਪਰੇਡਾਂ ਪਰੇਡ ਹੋ ਰਹੀ ਹੈ, ਸ਼ਸਤਰ ਆ ਰਹੇ ਨੇ, ਤਿਆਰੀਆਂ ਹੋ ਰਹੀਆਂ ਨੇ। ਕਹਿੰਦੇ ਜਿਵੇਂ ਤੂੰ ਦੇਖਦਾ ਐਵੇਂ ਮੈਂ ਦੇਖਦਾ, ਹੋ ਰਿਹਾ ਕੁਛ, ਹੁਕਮ ਦੇ ਅੰਦਰ ਹੋ ਰਿਹਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਪਰ ਇਹਦੂ ਪਹਿਲਾਂ ਸੁਰਤ ਰਹਿ ਜਾਂਦੀ ਹੈ ਵਹਿਦੀਅਤ ਵਿੱਚ, ਪਛਾਣਦੀ ਹੈ ਰੱਬ ਨੂੰ, ਆਨੰਦ ਲੈਂਦੀ ਹੈ, ਆਪਣੇ ਆਪ ਦਾ ਗਿਆਨ ਹੁੰਦਾ ਜਦੋਂ ਸਮਾਧੀ ਟੁੱਟ ਜਾਵੇ। ਇਹ ਹੁੰਦੀ ਹੈ ਭੇਦ ਅਵਸਥਾ, ਪਰ ਬਹੁਤ ਹਾਈ ਸਟੈਂਡਰਡ ਦੀ ਹੁੰਦੀ ਹੈ, ਮੋਸਟ ਐਡਵਾਂਸਡ ਸਟੇਜ ਦੀ ਹੁੰਦੀ ਹੈ। ਇਹਦੇ ਅੱਗੇ ਜਿਸ ਵਕਤ ਤੱਤ ਨੂੰ ਪਛਾਣਦਾ ਹੈ ਵੀ ਇੱਥੇ ਤਾਂ ਮੈਂ ਹੈ ਨਹੀਂ, ਮੈਂ ਕਿਉਂ ਕਹਿਣਾ ਮੈਂ ਹਾਂ, ਇੱਥੇ ਤਾਂ ਇੱਕ ਪਰਮੇਸ਼ਰ ਹੈ, ਹੋਰ ਹੈ ਕੋਈ ਨਹੀਂ, ਮੈਂ ਨਹੀਂ ਹਾਂ। ਉਸ ਵੇਲੇ ਵਾਦੀਏ ਹੈਰਾਨ ਵਿਸਮਾਦ ਵਿੱਚ ਚਲਿਆ ਜਾਂਦਾ ਤੇ ਜਦ ਇਹ ਪੂਰੀ ਤਰ੍ਹਾਂ ਨਾਲ ਨਿਕਲ ਜਾਂਦਾ ਨਾ, ਵਾਹਿਗੁਰੂ ਇਹ ਹਾਜ਼ਰ ਆਪਣਾ ਆਪ ਹਟ ਗਿਆ, ਆਪੇ ਹੀ ਵਾਹਿਗੁਰੂ ਬਣ ਕੇ ਆਪਣੇ ਆਪ ਨੂੰ ਜਾਣ ਗਿਆ ਵੀ ਇਹ ਸਾਰਾ ਸੰਸਾਰ ਮੇਰਾ ਖੇਲ ਹੈ। ਪ੍ਰੈਕਟੀਕਲੀ ਉਹ ਜਿਹੜਾ ਹੁੰਦਾ ਹੈ ਉਹਨੂੰ ਮਹਾਰਾਜ ਕਹਿੰਦੇ ਨੇ ਵੀ ਇਹ ਨਾ ਇਹਦੀ ਪਦਵੀ ਹੁਣ ਸੰਤ ਦੀ ਹੋ ਗਈ, ਇਹਦੀ ਪਦਵੀ ਬ੍ਰਹਮ ਗਿਆਨੀ ਦੀ ਹੋ ਗਈ। ਇਹ ਦੇਖਣ ਵਾਸਤੇ ਹਸਤੀ ਵੱਖਰੀ ਨਜ਼ਰ ਆਉਂਦੀ ਹੈ ਲੇਕਿਨ ਹੈ ਨਹੀਂ, ਹੈ ਪਰਮੇਸ਼ਵਰ ਦਾ ਹੀ ਰੂਪ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜੇ। ਤੋ ਇਸ ਤਰ੍ਹਾਂ ਜਦ ਉਹਨੇ ਦੇਖਿਆ ਬਈ ਇਹ ਤਾਂ ਸੱਤਵੀਂ ਬਾਦੀ ਤੋਂ ਵੀ ਉੱਪਰ ਦਾ ਮਹਾਂਪੁਰਸ਼ ਹੈ। ਸੱਤਵੀਂ ਜੋ ਬਾਦੀ ਹੁੰਦੀ ਹੈ ਉਹ ਹੁੰਦੀ ਹੈ ਵਾਦੀਏ ਫਨਾਹੇ ਅੱਲਾ, ਅਭੇਦ ਅਵਸਥਾ ਰੱਬ ਦਾ ਰੂਪ ਬਣ ਜਾਣਾ। ਕਬੀਰ ਜਾ ਕੋ ਖੋਜ ਤੇ ਸੋਈ ਪਾਇਓ ਠੌਰ, ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਿਤਾ। ਔਰ ਗੱਲ ਖਤਮ ਹੋ ਗਈ ਇੱਥੇ। ਆ ਇੱਕ ਤਾਂ ਹੈ ਬੁੱਧੀ ਦੇ ਨਾਲ ਗੱਲ ਕਹਿ ਲਈ, ਆਪਾਂ ਨੇ ਸਮਝ ਲਈ ਮੈਂ ਕਹਿਤੀ ਨਾ, ਮੈਂ ਇਸ ਗੱਲ ਨੂੰ ਪ੍ਰੈਕਟੀਕਲੀ ਜਾਣਿਆ ਨਾ ਤੁਸੀਂ ਜਾਣਿਆ, ਤੋ ਸਾਨੂੰ ਪਏਗੀ ਵੀ ਹੈ ਜ਼ਰੂਰ ਇਹ ਗੱਲ ਕੋਈ, ਕਿਉਂਕਿ ਬਾਣੀ ਦੇ ਐਸੇ ਵਾਕ ਆਉਂਦੇ ਨੇ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੇ ਰਾਹ ਨਾ ਹੂੰ, ਜਾਂ ਵਾਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ। ਐਸੇ ਵਾਕ ਸਾਨੂੰ ਪ੍ਰੇਰਨਾ ਦਿੰਦੇ ਨੇ, ਕਿਸੇ ਉੱਚੇ ਥਾਂ ਦੀ ਗੱਲ ਸਮਝਣ ਵਾਸਤੇ ਸਾਡੀ ਸਹਾਇਤਾ ਕਰਦੇ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ ਦੇ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ ਨਹੀਂ ਮੈਂ ਨਹੀਂ ਜਬ ਹਮ ਹੋਤੇ ਤਬ ਤੂੰ ਨਹੀਂ ਰਬ ਜੈਸਾ ਮਾਨੀ ਹੋਏ ਨਾ ਤੈਸਾ। ਅਜੀਬ ਬਾਤ ਹੈ, ਜੋ ਅਸੀਂ ਆਪਣੀ ਹੋਸ਼ ਆਵਾਜ਼ ਨਾਲ ਮੰਨਦੇ ਉਹ ਤਾਂ ਗੱਲੇ ਗਲਤ ਨਿਕਲੇ। ਪਤਾ ਲੱਗ ਗਿਆ ਕਿ ਜਦ ਅਸੀਂ ਸੀਗੇ ਤੂੰ ਨਹੀਂ ਸੀਗਾ, ਜਦ ਅਸੀਂ ਨਾ ਰਹੇ ਤੂੰ ਹੋ ਗਿਆ। ਸੋ ਇਹ ਸਿਧਾਂਤ, ਇਹ ਇਸ਼ਾਰੇ ਗੁਰਬਾਣੀ ਸਾਨੂੰ ਉੱਚਾ ਲਿਜਾਣ ਵਾਸਤੇ ਸੁੱਟਦੀ ਹੈ ਸਾਡੇ 'ਤੇ। ਬੁੱਧੀ ਮੰਡਲ 'ਚ ਅਸੀਂ ਸਮਝਦੇ ਹਾਂ, ਲੇਕਿਨ ਪ੍ਰੈਕਟੀਕਲ ਨਹੀਂ ਸਾਨੂੰ ਸਮਝ 'ਚ ਆਉਂਦਾ। ਪ੍ਰੈਕਟੀਕਲ ਆਉਂਦਾ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ, ਪੌੜੀ ਦਰ ਪੌੜੀ ਚੜ੍ਹਦਾ, ਵਾਦੀ ਪੌੜੀ ਨੂੰ ਕਹਿੰਦੇ। ਪੌੜੀਆਂ ਚੜ੍ਹਦਾ ਚੜ੍ਹਦਾ ਵਾਦੀਏ ਨੂਰ, ਵਾਦੀਏ ਸਮਾਧ ਵਿੱਚ ਚਲਿਆ ਗਿਆ, ਹੈਰਾਨੀ ਵਿੱਚ। ਉਹਦੇ ਬਾਅਦ ਵਾਦੀਏ ਫਨਾ ਇਹ ਅੱਲਾ ਹੁੰਦਾ, ਆਪ ਫਨਾ ਹੋ ਜਾਂਦਾ, ਵਾਹਿਗੁਰੂ ਰਹਿ ਜਾਂਦਾ, ਕੋਈ ਹੋਰ ਨਹੀਂ ਰਹਿੰਦਾ। ਫਿਰ ਆਪੇ ਹੀ ਆਪ ਹੁੰਦਾ ਸ਼ਬਦ ਸਾਰਾ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰਾ, ਆਪੇ ਹੋਵੇ ਚੁੱਲ੍ਹਾ ਆਪੇ ਸੇਜ, ਆਪੇ ਬਹੁਵਿਧ ਰੰਗਲਾ ਸਖੀਏ ਮੇਰਾ ਲਾ। ਸੋ ਇਸ ਤਰ੍ਹਾਂ ਉਸ ਪੀਰ ਦਸਤਗੀਰ ਦੇ ਮਰੀਦ ਨੇ ਦੇਖਿਆ ਵੀ ਪੀਰ ਤਾਂ ਪੂਰਾ ਹੈ, ਲੇਕਿਨ ਕੁਫਰ ਬੋਲ ਗਿਆ। ਇਹ ਸੱਤ ਪਤਾਲ ਸੱਤ ਆਕਾਸ਼ ਨੇ, ਇਹ ਤਾਂ ਕਹਿ ਗਿਆ ਵੀ ਲੇਖਾ ਹੀ ਨਹੀਂ ਹੈ। ਆਪਣੇ ਪੀਰ ਕੋ ਜਾ ਕੇ ਆਪਣੀ ਹੈਰਾਨੀ ਪ੍ਰਗਟ ਕੀਤੀ। ਪੀਰ ਕਹਿਣ ਲੱਗਿਆ ਹੈ, ਨਾਲੇ ਤਾਂ ਸਰੋਤ ਵਜਾਉਂਦਾ ਹੈ, ਨਾਲੇ ਕੁਫਰ ਤੋਲਦਾ। ਸ਼ਹਿਰ ਨੂੰ ਹੁਕਮ ਦੇ ਤਾ ਕਿ ਸੰਦ ਸਾਰ ਕਰ ਦਿਓ, ਇਹਨੂੰ ਬੈਠਿਆਂ ਨੂੰ ਇੰਨੇ ਪੱਥਰ ਮਾਰੋ ਕਿ ਵਿੱਚ ਦੱਬ ਜਾਣ। ਸਾਰਾ ਸ਼ਹਿਰ ਹੁਕਮ ਮੰਨ ਕੇ ਨਿਕਲ ਆਉਂਦਾ ਹੈ, ਦਰਿਆ ਦੇ ਕੰਢੇ ਵੱਲ ਚੱਲ ਪਿਆ। ਸਭ ਦੇ ਹੱਥਾਂ 'ਚ ਪੱਥਰ ਨੇ, ਪਰਨਿਆਂ ਪੁਰਨਿਆਂ 'ਚ ਪੱਥਰ ਬੰਨੇ ਹੋਏ ਨੇ, ਕਿਉਂਕਿ ਪੀਰ ਦੇ ਹੁਕਮ ਦੀ ਤਾਮੀਰ ਕਰਨਾ ਸਭ ਤੋਂ ਵੱਡਾ ਸਵਾਬ ਪੁੰਨ ਹੈ। ਜਿਸ ਵਕਤ ਹੱਥ ਖੜ੍ਹੇ ਕੀਤੇ ਮਾਰਨ ਵਾਸਤੇ, ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਤਾਂ ਸਾਰੇ ਹੀ ਪੱਥਰ ਮਾਰਨਗੇ। ਮਹਾਰਾਜ ਕਹਿੰਦੇ ਕੋਈ ਨਹੀਂ ਮਰਦਾ। ਮਹਾਰਾਜ ਨੇ ਸਤਿ ਸ੍ਰੀ ਅਕਾਲ ਉੱਚੀ ਆਵਾਜ਼ 'ਚ ਬੁਲਾਈ, ਜਿੰਨੇ ਖੜ੍ਹੇ ਸੀ ਸਾਰੇ ਸੁਨਮਨ ਹੋ ਗਏ। ਪੀਰ ਖੜਾ ਦੇਖਦਾ ਹੈ, ਝਾਕਦਾ, ਬਥੇਰਾ ਜ਼ੋਰ ਲਾਇਆ, ਅਖੀਰ ਪਤਾ ਲੱਗ ਗਿਆ ਵੀ ਮੇਰੇ ਇੱਥੇ ਬਲ ਨਹੀਂ ਚੱਲਦਾ। ਇਸਲਾਮ ਫਤਿਹ ਕਰ ਲਿਆ ਮਹਾਰਾਜ ਨੇ, ਸਭ ਤੋਂ ਵੱਡਾ ਪੀਰ ਜੋ ਕਹਾਉਂਦਾ ਸੀ ਬੇਬਸ ਹੋ ਗਿਆ, ਕੋਲ ਆ ਗਿਆ। ਕਹਿਣ ਲੱਗਾ ਪੀਰ ਜੀ ਫਜ਼ਲ। ਮਹਾਰਾਜ ਕਹਿੰਦੇ ਪੀਰ ਜੀ, ਜੇ ਭਲਾ ਕੋਈ ਗੱਲ ਨਾ ਸਮਝ 'ਚ ਆਵੇ ਉਹ ਫਿਰ ਦੂਸਰੇ ਨੂੰ ਮਾਰਦਾ ਹੀ ਨਾ ਹੁੰਦਾ, ਉਹ ਤੋਂ ਪੁੱਛੀ ਦਾ ਹੁੰਦਾ। ਇੰਨੀ ਕਾਲਬਾਜ਼ੀ ਅਤੇ ਇੰਨੀ ਅਣਜਾਣਤਾ। ਕਹਿੰਦਾ ਤੁਸੀਂ ਗਲਤ ਗੱਲ ਕਹਿ ਰਹੇ ਸੀ, ਕੁਫਰ ਤੋਲ ਰਹੇ ਸੀ। ਤੁਸੀਂ ਕਿਹਾ ਪਤਾਲਾਂ ਦਾ ਕੋਈ ਅੰਤ ਨਹੀਂ, ਆਕਾਸ਼ਾਂ ਦਾ ਕੋਈ ਅੰਤ ਨਹੀਂ, ਸਾਡੇ ਤਾਂ ਸੱਤ ਲਿਖੇ ਹੋਏ ਨੇ। ਮਹਾਰਾਜ ਨੇ ਹਦੀਸਾਂ ਦੇ ਵਿੱਚੋਂ ਸਮਝਾ ਤਾ ਵੀ ਤੁਹਾਡੇ ਵੀ ਲਿਖੇ ਹੋਏ ਨੇ ਐਂਡਲੈਸ, ਤੁਸੀਂ ਪੜ੍ਹਦੇ ਨਹੀਂ ਹੋ ਵਿਚਾਰ ਨਾਲ। ਦੂਜੀ ਗੱਲ ਹੈ, ਜਿਹਨੇ ਸੱਤ ਦੇਖੇ ਸੱਤ ਕਹਿਤਾ, ਜਿਹਨੇ ਬੇਅੰਤ ਦੇਖੇ ਉਹਨੇ ਬੇਅੰਤ ਕਹਿਤਾ। ਕਹਿੰਦਾ ਦਿਖਾ ਸਕਦੇ ਹੋ? ਕਹਿੰਦੇ ਚਲੋ। ਸਾਰਿਆਂ ਦੇ ਪੱਥਰ ਛਿੱਟੇ ਗਏ, ਗੋਲ ਕੰਡੋਲ ਬਣਾ ਲਿਆ, ਸਭ ਬਹਿ ਗਏ ਵਿਚਾਲੇ ਗੁਰੂ ਨਾਨਕ ਅਤੇ ਪੀਰ ਦਸਤਗੀਰ। ਕਹਿੰਦੇ ਚਲੋ ਪੀਰ ਜੀ। ਕਹਿੰਦਾ ਮਹਾਰਾਜ ਮੈਂ ਤਾਂ ਵਿਰਦਾ ਇੰਨਾ ਦੇਖਦੇ ਦੇਖਦੇ ਥੱਕ ਜਾਊਂ, ਮੇਰੇ ਪੁੱਤਰ ਨੂੰ ਨਾਲ ਲੈ ਜਾਓ। ਮੈਂ ਲੋਲ ਮਹਾਰਾਜ ਨੇ ਨਾਲ ਲਿੱਤਾ ਬੇਟਾ ਪੀਰ ਦਾ, ਅੱਖੀਂ ਮੀਟ ਗਿਆ ਹਵਾਈ, ਗਾਇਬ ਹੋ ਗਏ ਉੱਥੋਂ ਨੇਤਰ ਬੰਦ ਕਰਦੀ ਸਾਰ। ਪਰ ਅੱਖ ਦੇ ਫਰਕ ਦੇ ਵਿੱਚ ਲੱਖਾਂ ਬਤਾਲ ਲੱਖਾਂ ਆਕਾਸ਼ ਦਿਖਾ ਦਿੱਤੇ। ਪੀਰ ਦਾ ਮੁੰਡਾ ਥੱਕ ਗਿਆ, ਕਹਿੰਦਾ ਮਹਾਰਾਜ ਹੁਣ ਤਾਂ ਮੁੜ ਚੱਲੀਏ, ਪਤਾ ਨਹੀਂ ਉਹ ਤਾਂ ਸਾਰੇ ਹੀ ਚੜ੍ਹਾਈ ਕਰਕੇ ਆਉਣੇ ਨੇ, ਕਿਉਂਕਿ ਬਹੁਤ ਟਾਈਮ ਲੱਗਿਆ, ਇਕੱਲਾ ਇਕੱਲਾ ਆਕਾਸ਼ ਦੇਖਿਆ, ਇਕੱਲਾ ਇਕੱਲਾ ਪਤਾਲ ਦੇਖਿਆ। ਮਹਾਰਾਜ ਕਹਿੰਦੇ ਨਹੀਂ ਬੈਲੋਲ, ਚੱਲਦੇ ਹਾਂ ਆਪਾਂ ਪਤਾਲਾਂ 'ਚ ਹੀ ਹੋ ਕੇ। ਇੱਕ ਮਹਾਰਾਜ ਨੇ ਬਰਤਨ ਦਵਾਤਾ, ਕਚਕੌਲ ਜਿਸਨੂੰ ਆਖਦੇ ਨੇ, ਬਹੁਤ ਸਾਰੀਆਂ ਧਾਤਾਂ ਜੁੜ ਕੇ ਬਣਿਆ ਹੋਇਆ। ਜਿੱਥੇ ਜਾਂਦੇ ਆ ਗੁਰੂ ਨਾਨਕ ਦੀ ਸੰਗਤ, ਜਿੱਥੇ ਜਾਂਦੇ ਆ ਗੁਰੂ ਨਾਨਕ ਦੀ ਸੰਗਤ, ਪ੍ਰਸ਼ਾਦ ਲਈ ਜਾਂਦੇ। ਭਰ ਲਿਆ, ਕਹਿੰਦੇ ਖੋਲ੍ਹਦੇ ਨੇਤਰ, ਨੇਤਰ ਖੋਲ੍ਹਿਆ ਹੋਵੇ ਜਿਵੇਂ ਬੈਠੇ ਨੇ, ਇੱਥੇ ਟਾਈਮ ਇਹਨਾਂ ਹੋਇਆ, ਉੱਧਰ ਬੇਅੰਤ ਟਾਈਮ ਹੋਇਆ। ਕਹਿਣ ਤੋਂ ਮੇਰਾ ਮਤਲਬ ਹੈ ਵੀ ਇਹ ਜਿਹੜਾ ਸੰਸਾਰ ਹੈ ਨਾ, ਸਾਨੂੰ ਤਾਂ ਲੱਗਦਾ ਟਾਈਮ ਅਰਬਾਂ ਖਰਬਾਂ ਸਾਲ ਲੱਗਦੇ ਨੇ, ਇਹਨਾਂ ਪਲੈਨਟਾਂ ਦੇ ਸੂਰਜ ਦੀ ਉਮਰ ਬੰਨੀ ਪਈ ਹੈ ਵੀ ਇਹ ਧਰਤੀ ਦੀ ਉਮਰ 8 ਅਰਬ 64 ਕਰੋੜ ਸਾਲ ਤੋਂ ਬਾਅਦ ਇਹ ਪਰਮਾਣੂਆਂ ਦੇ ਵਿੱਚ ਐਨਰਜੀ 'ਚ ਕਨਵਰਟ ਹੋ ਜਾਏਗੀ, ਕੁਛ ਵੀ ਨਹੀਂ ਰਹੇਗਾ ਇੱਥੇ। ਉਹ ਸਮਾਂ ਇੱਥੇ ਪੈਦਾ ਹੋਇਆ, ਲੇਕਿਨ ਵਾਹਿਗੁਰੂ ਦੇ ਦਰ 'ਤੇ ਸਮਾਂ ਨਹੀਂ, ਉਹ ਅਕਾਲ ਹੈ। ਉੱਥੇ ਨਾ ਪਾਸਟ ਟੈਂਸ ਹੈ ਨਾ ਫਿਊਚਰ ਟੈਂਸ ਹੈ, ਉੱਥੇ ਪ੍ਰੈਜੈਂਟ ਹੈ ਹਰ ਵਕਤ, ਕਿਉਂਕਿ ਸਮਾਂ ਉੱਥੇ ਪਹੁੰਚਦਾ ਨਹੀਂ, ਕਾਲ ਦਾ ਮੰਡਲ ਹੇਠਾਂ ਰਹਿ ਜਾਂਦਾ। ਇਹ ਸਾਡੀ ਸਮਝ ਤੋਂ ਗੱਲ ਬਹੁਤ ਹੀ ਉੱਚੀ ਹੈ। ਸੋ ਇਸ ਕਰਕੇ ਅਸੀਂ ਜਿਹੜਾ ਇਸ ਜੀਵਨ ਨੂੰ ਕਹਿੰਦੇ ਹਾਂ ਨਾ ਵੀ ਇਹ ਪੱਕਾ ਹੈ, ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ ਸੰਤ ਜੀ ਇਹ ਵੀ ਸੁਪਨਾ ਹੈ, ਇਹ ਥੋੜ੍ਹਾ ਜਿਹਾ ਲੰਮਾ ਹੈ, ਉਹ ਸੁਪਨਾ ਥੋੜ੍ਹਾ ਜਿਹਾ ਛੋਟਾ ਹੈ। ਬਾਕੀ ਇਹ ਜਿਹੜਾ ਸੰਸਾਰ ਹੈ ਇਹਦੀ ਸੱਤਤਾ ਨਹੀਂ ਹੈ ਕੋਈ ਵੀ, ਦਿਖਦਾ ਪੱਕਾ ਲੇਕਿਨ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਹੈ। ਇਹਨੂੰ ਧੂੰਏ ਦਾ ਮਹੱਲ ਸਮਝ ਲਏ, ਇਹ ਹੈ ਧੂੰਏ ਦਾ ਮਹੱਲ ਸੱਚਾ ਕਾਤੋ ਜਾਣਿਆ, ਇਹ ਹੈ ਧੂੰਏ ਦਾ ਮਹੱਲ ਕਾਤੋ ਜਾਣਿਆ, ਕੁਛ ਵੀ ਨਹੀਂ ਹੈ ਕਿ ਧੂੰਏ ਦਾ ਮਹਿਲ ਬਣਿਆ ਹੋਇਆ। 10 ਬਾਲਤਣ 20 ਰਵਣ ਤੀਸਾਂ ਕਾ ਸੁੰਦਰ ਕਹਾਵਾ, 10 ਸਾਲਾਂ ਦੇ ਨੂੰ ਬਾਲਕ ਕਹਿੰਦੇ ਨੇ, 20 ਦਾ ਰਵਣ ਯੋਗ ਹੋ ਜਾਇਆ ਕਰਦਾ, 30 ਦਾ ਪੂਰੀ ਤਰ੍ਹਾਂ ਸੁੰਦਰ ਹੁੰਦਾ, 40 ਸਪੁਰ ਹੋਏ 40 ਦਾ ਭਰ ਜਾਂਦਾ ਪੂਰਾ, ਜਿੰਨਾ ਹੋਣਾ ਸੀ ਹੋ ਗਿਆ, ਭਰਿਆ ਹੋਇਆ ਹੁੰਦਾ ਤਜਰਬੇ ਨਾਲ ਵੀ ਉਂਝ ਵੀ। 85 ਪੱਗ ਖਿਸੈ, 50 ਦਾ ਜਦ ਹੋ ਗਿਆ, 51ਵੇਂ ਸਾਲ ਚ ਹੈਪੀ ਬਰਥਡੇ ਟੂ ਯੂ ਕਹਿਤਾ, ਤਾਂ ਉਹਦਾ ਪੱਗ ਜਿਹੜਾ ਪੈਰ ਸੀ ਉਹ ਹਿੱਲ ਗਿਆ ਜਵਾਨੀ ਤੋਂ, ਹੁਣ ਹੋਇਆ ਕੀ ਹੈ, ਸਾਨੂੰ ਤਿਲਕਣਾ ਸ਼ੁਰੂ ਹੋ ਗਿਆ। 60 ਕਹਿ ਵਡੇ ਭਾਵ ਹੈ, ਜਦ 60 ਦਾ ਹੋ ਗਿਆ, 10 ਸਾਲ ਇਹਦਾ ਪੈਰ ਥੱਲੇ ਹੀ ਥੱਲੇ ਥੱਲੇ ਹੀ ਥੱਲੇ, ਕਦੇ ਬੇਟੇ ਮਨ ਖਾਂਦਾ, ਕਦੇ ਕੋਈ ਦਵਾਈਆਂ ਖਾਂਦਾ, ਹਕੀਮਾਂ ਨੂੰ ਡਾਕਟਰਾਂ ਨੂੰ ਪੁੱਛਦਾ, ਕਮਜ਼ੋਰੀ ਹੁੰਦੀ ਜਾਂਦੀ ਹੈ, ਮੇਰੀਆਂ ਅੱਖਾਂ ਘੱਟਦੀਆਂ ਨੇ, ਕਹਿੰਦੇ ਡਾਕਟਰ ਐਨਕ ਲਾ ਲੈ, ਕੰਨਾਂ 'ਚੋਂ ਘੱਟ ਸੁਣਨ ਲੱਗ ਗਿਆ, ਸਰੀਰ ਕਮਜ਼ੋਰ ਹੋ ਗਿਆ, ਅੱਗੇ ਜਿੰਨੀ ਮੈਂ ਮਿਹਨਤ ਨਹੀਂ ਕਰ ਸਕਦਾ, ਦਫ਼ਤਰ 'ਚ ਘੰਟਿਆਂ ਵੱਧੇ ਬਹਿ ਸਕਦਾ ਸੀ, ਹੁਣ ਤਾਂ ਮੈਂ ਬਣਿਆ ਬਣਾਇਆ ਕੰਮ ਮਸਾਂ ਦੇਖ ਸਕਦਾ, ਕਮਜ਼ੋਰ ਹੋ ਗਿਆ। ਮਹਾਰਾਜ ਕਹਿੰਦੇ 60 ਦਾ ਹੋ ਗਿਆ ਨਾ, ਬੁਢੇਪਾ ਸ਼ੁਰੂ ਹੋ ਗਿਆ ਹੁਣ ਤੇਰਾ, ਆਹ 10 ਸਾਲ ਤੇ ਇਨ ਬਿਟਵੀਨ ਮਿਲੇ ਸੀ ਜਵਾਨੀ ਦੇ ਤੇ ਬੁਢੇਪੇ ਦੇ ਵਿਚਾਲੇ ਵਿਚਾਲੇ ਵਾਲੇ, ਇਹ ਜਦੋਂ ਜਾਇਜ਼ ਸੀ ਇਹਦੇ ਵਿੱਚ, ਇਹਦੇ 'ਚ ਇਹ ਨਹੀਂ ਮੁੜ ਕੇ ਤੂੰ 50 ਦਾ ਨਹੀਂ ਹੋਇਆ, ਮੁੜ ਕੇ ਹੇਠਾਂ ਨੂੰ 51 52 53 60 ਤੱਕ ਜਾ ਪਹੁੰਚ, ਹੁਣ ਆ ਗਿਆ 10 ਸਾਲ ਹੋਰ ਲੰਘ ਗਏ ਬੁਢੇਪੇ ਨਾਲ ਲੜਦਿਆਂ, 17 ਦਾ ਹੋ ਗਿਆ, ਗੱਲਾਂ ਭੁੱਲਣ ਲੱਗ ਗਈਆਂ, ਕਾਕਾ ਤੇਰਾ ਨਾਂ ਕੀ ਆ, ਭੁੱਲ ਗਿਆ ਮੈਂ, ਉਹ ਹਿਸਟਰੀ 'ਚ ਪੜ੍ਹਿਆ ਸੀ, ਨਾਂ ਭੁੱਲ ਗਿਆ ਮੈਨੂੰ, ਮਤ ਛੀਣ ਹੋਣੀ ਸ਼ੁਰੂ ਹੋ ਗਈ, ਕਮਜ਼ੋਰ ਹੋਣੀ ਸ਼ੁਰੂ ਹੋ ਗਈ, ਜਿੱਤ ਵੱਧ ਗਈ ਜ਼ਿਆਦੇ, ਮੰਨਦਾ ਨਹੀਂ ਲੋਕ ਦੂਸਰੇ ਦੀ ਗੱਲ, ਦੂਸਰੇ ਨਾਲ ਕਿਸੇ ਤਰ੍ਹਾਂ ਐਡਜਸਟਮੈਂਟ ਨਹੀਂ ਕਰਦਾ। 80 ਦਾ ਹੋ ਗਿਆ, ਮਹਾਰਾਜ ਕਹਿੰਦੇ ਹੁਣ ਬਿਹਾਰ ਛੱਡ ਦੇ, 80 ਔਰ 90 ਦੇ ਦਰਮਿਆਨ ਬਿਹਾਰ ਤੇਰਾ ਪਾਉਂਦਾ ਨਹੀਂ ਹੈ, ਤੇਰੀ ਸੋਚ ਹੋਰ ਹੈ, ਨਵੀਂ ਸੋਚ ਹੋਰ ਹੈ, 17 ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ, 90 ਕਾ ਸੇਜਾ ਸਣੀ, ਹੁਣ 90 ਦਾ ਹੋ ਕੇ 100 ਤੱਕ ਚੱਲਿਆ ਗਿਆ, ਇਹ 10 ਸਾਲ ਬੜੇ ਖਤਰਨਾਕ ਨੇ, ਬਾਰ ਬਾਰ ਜੀ ਕਰਦਾ ਵੀ ਮੰਜੇ ਤੇ ਪੈ ਜਾਈਏ ਮੰਜੇ ਤੇ ਪੈ ਜਾਈਏ, ਜਿਹੜਾ ਬਾਲਾ ਹੈ ਉਹ ਘਟਣਾ ਸ਼ੁਰੂ ਹੋ ਗਿਆ। ਬਾਬੇ ਫਰੀਦ ਨੇ ਜਦ ਐਸੀ ਅਵਸਥਾ ਦੇਖੀ, ਉਸ ਵੇਲੇ ਐਸਾ ਬਚਨ ਉਚਾਰਿਆ, ਤੈਨੂੰ ਛੱਡ ਕੇ ਬਾਲ ਸਿਖਾਈ ਜਿੰਦੇ, ਤੈਨੂੰ ਛੱਡ ਕੇ ਜਿੰਦੇ, ਤੈਨੂੰ ਛੱਡ ਕੇ ਨੇ ਬਾਲ ਸਿਖਾਈ ਜਿੰਦੇ, ਤੈਨੂੰ ਛੱਡ ਕੇ ਜਿੰਦੇ, ਤੈਨੂੰ ਛੱਡ ਕੇ ਸੁਣੀਆਂ ਬਹਿ ਗਏ ਹੇੜੇ ਮੁੱਤੀ ਤਾ ਸੇ ਜਾਨੀ ਚੱਲ ਗਏ, ਨਾ ਅੱਖਾਂ ਦੇਖਦੀਆਂ ਨੇ, ਨਾ ਕੰਨ ਸੁਣਦੇ ਨੇ, ਨਾ ਹੱਥ ਚੱਕਦੇ ਨੇ ਕੁਛ, ਫਰੀਦਾ ਇਹਨੀ ਨਿੱਕੀ ਜੰਗੀ ਥਲ ਡੂਗਰ ਪਵੇ, ਅੱਜ ਫਰੀਦਾ ਕੂਜੜਾ 100 ਕੋਹਾਂ ਸੀ, ਆ ਕੋਲ ਪਿਆ ਹੋਇਆ ਪਾਣੀ ਮੈਂ ਪਾ ਕੇ ਬਰਤਨ ਚ ਪੀ ਨਹੀਂ ਸਕਦਾ, ਮੈਨੂੰ ਲੱਗਦਾ ਵੀ ਸੈਂਕੜੇ ਕੋਚ ਲਿਆ ਗਿਆ ਆਦਮੀ ਜਦੋਂ